ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਸ਼ੁੱਕਰਵਾਰ ਸੰਨ 2025 ਦੇ ਮਈ ਮਹੀਨੇ ਦੀ 23 ਤਰੀਕ। ਮੌਂਟਰੀਅਲ ਪੁਲਿਸ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਕੱਲ੍ਹ ਵੀਰਵਾਰ ਸਵੇਰੇ ਸੇਂਟ ਲਿਓਨਾਰਡ 'ਚ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਿਸ ਵਿੱਚ ਸੰਭਾਵਿਤ ਅੱਗ ਲੱਗਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਨੇ ਕਿਸੇ ਦੇ ਜ਼ਖਮੀ ਹੋਣ ਜਾਂ ਜਾਇਦਾਦ ਨੂੰ ਹੋਰ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ। ਬੁਲਾਰਿਆਂ ਨੇ ਆਖਿਆ ਕਿ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕੱਲ੍ਹ ਵੀਰਵਾਰ ਸਵੇਰੇ 2:15 ਦੇ ਕਰੀਬ ਜੈਰੀ ਰੋਡ 'ਤੇ ਲੈਕੋਰਡੇਅਰ ਬੁਲਾਵੜ ਵਿਖੇ ਇੱਕ ਹੋਟਲ ਦੇ ਬਾਹਰ ਪਾਰਕਿੰਗ 'ਚ ਇੱਕ ਸੜਦੀ ਹੋਈ ਗੱਡੀ ਦੇਖੀ। ਸ਼ੱਕ ਜਤਾਇਆ ਜਾਂਦਾ ਕਿ ਇਹ ਜਾਣਬੁੱਝ ਕੇ ਅੱਗ ਲਗਾਈ ਗਈ ਸੀ। ਸਿੱਖਿਆ ਵਿੱਚ ਨਿਵੇਸ਼ ਕਰਨਾ, ਭਾਵੇਂ ਇਹ ਸੇਵਾਵਾਂ ਵਿੱਚ ਹੋਵੇ ਜਾਂ ਸਕੂਲਾਂ ਨੂੰ ਸੁੰਦਰ ਬਣਾਉਣ ਵਿੱਚ, ਦੇਸ਼ ਦੇ ਭਵਿੱਖ ਲਈ ਸਭ ਤੋਂ ਵਧੀਆ ਨਿਵੇਸ਼ ਹੈ। ਇਸ ਲਈ ਕਿਊਬਿਕ ਦੇ ਪ੍ਰੀਮੀਅਰ ਲੈਗੋਲ ਨੇ ਇੱਕ ਵਾਰੀ ਆਖਿਆ ਸੀ ਕਿ ਇਹ ਉਸ ਦੇ ਪਹਿਲੇ ਕਾਰਜਕਾਲ ਦੇ ਆਸ਼ਾਵਾਦੀ ਸ਼ੁਰੂਆਤੀ ਸਾਲ ਨੇ ਅਤੇ ਉਹ ਨਵੇਂ ਸਕੂਲਾਂ ਦੀ ਉਸਾਰੀ ਲਈ ਡਿਜ਼ਾਈਨ ਨੂੰ ਮਿਆਰੀ ਬਣਾਉਣ ਦੀ ਯੋਜਨਾ ਦਾ ਪਰਦਾਫਾਸ਼ ਕਰ ਰਹੇ ਸਨ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਹੁਣ ਤੋਂ ਕਿਊਬਿਕ ਉਤਪਾਦਕ ਲੱਕੜ ਅਤੇ ਐਲਮੀਨੀਅਮ ਨੂੰ ਸ਼ਾਮਲ ਕਰਨਗੇ, ਨੀਲੇ ਰੰਗ ਨੂੰ ਉਜਾਗਰ ਕਰਨਗੇ ਜੋ ਕਿ ਸੂਬੇ ਦੀ ਰਾਸ਼ਟਰਵਾਦੀ ਵਿਰਾਸਤ ਵੱਲ ਇਸ਼ਾਰਾ ਕਰਦੇ ਨੇ। ਨਾਲ ਹੀ ਕੁਦਰਤੀ ਰੌਸ਼ਨੀ ਨੂੰ ਅੰਦਰ ਆਉਣ ਦੇਣ ਲਈ ਵੀ ਆਰਾਮਦਾਇਕ ਸਾਂਝੀਆਂ ਥਾਵਾਂ, ਬਨਸਪਤੀ ਦੀਆਂ ਕੰਧਾਂ ਅਤੇ ਖਿੜਕੀਆਂ ਦੇ ਅਲੱਗ ਅਲੱਗ ਕਿਨਾਰੇ ਪੇਸ਼ ਕੀਤੇ ਜਾਣਗੇ। ਕਿਊਬਿਕ ਦੇ ਰਿਹਾਇਸ਼ੀ ਨਿਰਮਾਣ ਖੇਤਰ ਦੀਆਂ 5 ਯੂਨੀਅਨਾਂ ਦੇ ਗੱਠਜੋੜ ਦਾ ਕਹਿਣਾ ਕਿ ਪੈਸਾ ਗੱਲਬਾਤ ਵਿੱਚ ਅੜਿੱਕਾ, ਜਿਸ ਕਾਰਨ ਅੱਜ ਸ਼ੁੱਕਰਵਾਰ ਨੂੰ ਹੜਤਾਲ ਹੋਵੇਗੀ ਅਤੇ ਸੂਬੇ ਭਰ ਵਿੱਚ ਘਰਾਂ ਦੀ ਉਸਾਰੀ ਰੁਕ ਜਾਏਗੀ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸਟੀਵਸ ਮਿਊਜ਼ਿਕ ਸਟੋਰ ਨੇ 1965 ਵਿੱਚ ਓਲਡ ਮੌਂਟਰੀਅਲ 'ਚ ਆਪਣਾ ਪਹਿਲਾ ਸਥਾਨ ਖੋਲ੍ਹਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੇ ਕਿਊਬਿਕ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਓਨਟਾਰੀਓ 'ਚ ਵੀ ਆਪਣੀ ਮੌਜੂਦਗੀ ਸਥਾਪਿਤ ਕੀਤੀ ਸੀ ਅਤੇ ਗਾਹਕਾਂ ਦਾ ਕਹਿਣਾ ਕਿ ਇਹ ਮੌਂਟਰੀਅਲ ਦੇ ਸੰਗੀਤ ਦ੍ਰਿਸ਼ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਰਹਿੰਦਾ ਹੈ। ਦੱਸਣਾ ਬਣਦਾ, ਸਟੀਵਸ ਮਿਊਜ਼ਿਕ ਸਟੋਰ ਹੁਣ ਆਪਣੀ 60ਵੀਂ ਵਰ੍ਹੇਗੰਢ ਮਨਾ ਰਿਹਾ, ਜਿਸ ਕਾਰਨ ਅਧਿਕਾਰੀਆਂ ਅਤੇ ਲੋਕਾਂ 'ਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਕਿਊਬਿਕ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਾਈਮ ਬਿਮਾਰੀ ਅਤੇ ਇੱਕ ਹੋਰ ਟਿੱਕ ਨਾਲ ਕੱਟਣ ਦੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਨੇ। ਮਾਹਿਰਾਂ ਦਾ ਕਹਿਣਾ ਕਿ ਜਲਵਾਯੂ ਪਰਿਵਰਤਨ ਇਸ ਵਾਸਤੇ ਅੰਸ਼ਕ ਤੌਰ 'ਤੇ ਜ਼ਿੰਮੇਵਾਰ ਹੈ। ਇੰਸਟੀਚਿਊਟ ਨੈਸ਼ਨਲ ਡੀ ਸੈਂਟੇ ਪਬਲਿਕ ਡੂ ਕਿਊਬਿਕ ਦੇ ਵਿਗਿਆਨਕ ਸਲਾਹਕਾਰ ਨੇ ਆਖਿਆ ਕਿ ਵੱਧਦੇ ਤਾਪਮਾਨ ਦੇ ਨਾਲ ਟਿਕਸ ਵਧੇਰੇ ਸਥਾਪਿਤ ਹੋ ਰਹੇ ਨੇ, ਖਾਸ ਕਰਕੇ ਦੱਖਣੀ ਕਿਊਬਿਕ 'ਚ ਇਹਨਾਂ ਦਾ ਅਸਰ ਜ਼ਿਆਦਾ ਹੈ। ਇਹ ਖਾਸ ਤੌਰ 'ਤੇ ਕਾਲੀਆਂ ਲੱਤਾਂ ਵਾਲੇ ਟਿਕਸ ਨੇ ਜੋ ਲਾਈਮ ਨੂੰ ਸੰਚਾਰਿਤ ਕਰਦੇ ਨੇ। ਉਹਨਾਂ ਅੱਗੇ ਆਖਿਆ ਕਿ ਲਾਈਮ ਬਿਮਾਰੀ ਸਪੱਸ਼ਟ ਤੌਰ 'ਤੇ ਸਭ ਤੋਂ ਵੱਧ ਕੇਸਾਂ ਵਾਲੀ ਬਿਮਾਰੀ ਹੈ। ਲਾਈਮ ਬਿਮਾਰੀ ਇੱਕ ਬੈਕਟੀਰੀਆ ਕਾਰਨ ਹੁੰਦੀ ਹੈ ਜੋ ਕਾਲੀਆਂ ਲੱਤਾਂ ਵਾਲੇ ਟਿੱਕਾਂ ਦੇ ਕੱਟਣ ਨਾਲ ਫੈਲਦਾ ਅਤੇ ਪਹਿਲਾ ਲੱਛਣ ਆਮ ਤੌਰ 'ਤੇ ਇੱਕ ਗੋਲਾਕਾਰ ਧੱਫੜ ਹੁੰਦਾ ਹੈ। ਨੂਨਾਵੇਕ ਭਾਈਚਾਰੇ 'ਚ ਪਾਣੀ ਦੀ ਲਗਾਤਾਰ ਕਮੀ ਦੇ ਵਿਚਕਾਰ ਪੋਰਿੰਟੋ ਕਿਊਬਿਕ 'ਚ ਇੱਕ ਅਸਥਾਈ ਪਾਈਪਲਾਈਨ ਰਾਹੀਂ ਪਾਣੀ ਵਹਿਣਾ ਸ਼ੁਰੂ ਹੋ ਗਿਆ। ਮਜ਼ਦੂਰਾਂ ਨੇ ਬੁੱਧਵਾਰ ਦਾ ਜ਼ਿਆਦਾ ਸਮਾਂ ਲਗਭਗ 3 ਕਿਲੋਮੀਟਰ ਲੰਬੇ ਲਚਕਦਾਰ ਪਾਈਪ ਨੂੰ ਖੋਲ੍ਹਣ ਵਿੱਚ ਬਿਤਾਇਆ ਜੋ ਕਿ ਇੱਕ ਹਿੱਸੇ ਨੂੰ ਬਾਈਪਾਸ ਕਰਦਾ। ਮਾਰਚ ਦੇ ਅੱਧ ਵਿੱਚ ਜੰਮੇ ਹੋਏ ਅਸਥਾਈ ਪਾਈਪ ਦੇ ਇੱਕ ਹਿੱਸੇ ਨੂੰ ਵੀ ਇਸਨੇ ਬਾਈਪਾਸ ਕੀਤਾ। ਇਹ ਮਹੱਤਵਪੂਰਨ ਕੋਰੀਡੋਰ ਵਾਟਰ ਪੰਪਿੰਗ ਸਟੇਸ਼ਨ ਨੂੰ ਟ੍ਰੀਟਮੈਂਟ ਪਲਾਂਟ ਨਾਲ ਜੋੜ ਰਿਹਾ। ਖਤਰਨਾਕ ਮੌਸਮੀ ਹਾਲਾਤ ਦੇ ਨਾਲ ਨਾਲ ਇਸ ਰੁਕਾਵਟ ਨੇ 2100 ਲੋਕਾਂ ਦੇ ਭਾਈਚਾਰੇ 'ਚ ਪਾਣੀ ਦੀ ਸਪਲਾਈ ਨੂੰ ਸੀਮਤ ਕਰ ਦਿੱਤਾ ਅਤੇ ਸ਼ਨੀਵਾਰ ਨੂੰ ਐਮਰਜੈਂਸੀ ਦੀ ਸਥਿਤੀ ਪੈਦਾ ਕਰ ਦਿੱਤੀ ਸੀ। ਪਾਈਪ ਬੁੱਧਵਾਰ ਨੂੰ ਵਿਛਾਉਣੀ ਸ਼ੁਰੂ ਕੀਤੀ ਗਈ ਸੀ ਅਤੇ ਕੱਲ੍ਹ ਵੀਰਵਾਰ ਨੂੰ ਇਸ ਪਾਈਪ ਦੇ ਰਾਹੀਂ ਪਾਣੀ ਦੀ ਆਵਾਜਾਈ ਸ਼ੁਰੂ ਹੋ ਗਈ। ਮੌਂਟਰੀਅਲ ਦੀ ਕਾਰਜਕਾਰੀ ਕਮੇਟੀ ਦੇ ਸਾਬਕਾ ਮੁਖੀ ਫਰੈਂਕ ਜ਼ੈਂਪੀਨੋ ਨੇ ਕੱਲ੍ਹ ਵੀਰਵਾਰ ਨੂੰ ਨਗਰ ਨਿਗਮ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਆਪਣੇ ਮੁਕੱਦਮੇ ਦੌਰਾਨ ਆਪਣੇ ਬਚਾਅ ਵਿੱਚ ਗਵਾਹੀ ਦਿੱਤੀ ਅਤੇ ਨਗਰ ਨਿਗਮ ਦੇ ਇਕਰਾਰਨਾਮੇ ਦੀ ਬੋਲੀ ਧੋਖਾਧੜੀ ਯੋਜਨਾ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਜ਼ੈਂਪੀਨੋ 2001 ਤੋਂ 2009 ਤੱਕ ਸਾਬਕਾ ਮੇਅਰ ਗਰਾਲ ਟ੍ਰੈਂਬਲੇ ਤੋਂ ਬਾਅਦ ਦੂਜੇ ਨੰਬਰ 'ਤੇ ਸੀ। ਇਸਤਗਾਸਾ ਪੱਖ ਦਾ ਦੋਸ਼ ਹੈ ਕਿ ਜ਼ੈਂਪੀਨੋ ਨੇ 2004 ਅਤੇ 2009 ਦੇ ਵਿਚਕਾਰ 13 ਇੰਜੀਨੀਅਰਿੰਗ ਫਰਮਾਂ ਨੂੰ $160 ਮਿਲੀਅਨ ਦੇ ਕੁੱਲ ਮੁੱਲ ਦੇ 34 ਜਨਤਕ ਇਕਰਾਰਨਾਮੇ ਸਾਂਝੇ ਕਰਨ ਦੀ ਆਗਿਆ ਦੇਣ ਵਾਲੀ ਇੱਕ ਪ੍ਰਣਾਲੀ ਲਾਗੂ ਕੀਤੀ। 20 ਮਈ ਨੂੰ ਇੱਕ 15 ਮੰਜ਼ਿਲਾ ਇਮਾਰਤ ਦੀ ਨੀਂਹ 'ਤੇ ਕੰਮ ਦੌਰਾਨ ਦੋ ਸਹਾਰਾ ਦੇਣ ਵਾਲੀਆਂ ਕੰਧਾਂ ਅੰਦਰ ਵੱਲ ਡਿੱਗ ਗਈਆਂ ਸਨ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 3 ਹੋਰ ਜ਼ਖਮੀ ਹੋ ਗਏ ਸਨ। ਸਾਈਟ ਉੱਪਰ ਕੁੱਲ ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਹੁਣ ਘਟਨਾ ਦੇ ਆਲੇ ਦੁਆਲੇ ਦੇ ਹਾਲਾਤ ਬਾਰੇ ਸਵਾਲ ਉਠਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ, ਜੋ ਕੁਝ ਵਾਪਰਿਆ ਅਸੀਂ ਉਸ ਤੋਂ ਬਹੁਤ ਹੈਰਾਨ ਤੇ ਪਰੇਸ਼ਾਨ ਹੈ। ਸਿਸਕੋ ਮੈਕਸ ਐਂਬੋਲੀਅਰ ਦੇ ਪ੍ਰਧਾਨ ਨੇ ਕੱਲ੍ਹ ਵੀਰਵਾਰ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਉਦਾਸ ਨੇ ਤੇ ਭਾਵਕ ਨੇ। ਅਸੀਂ ਸਾਰੇ ਇਕੱਠੇ ਹੋ ਗਏ, ਇੱਕ ਪੂਰੀ ਟੀਮ ਆ, ਇੱਕ ਦੂਜੇ ਦੀ ਗੱਲ ਸੁਣ ਰਹੇ ਹਾਂ। ਸਾਡਾ ਮਕਸਦ ਇੱਕ ਦੂਜੇ ਨੂੰ ਸਮਝਣਾ। ਇਹੀ ਕਾਰਨ ਹੈ ਕਿ ਸਿਸਕੋ ਮੈਕਸ ਨੇ ਸਾਰੇ ਕਰਮਚਾਰੀਆਂ ਲਈ ਇੱਕ ਸੰਕਟ ਯੂਨਿਟ ਬਣਾ ਦਿੱਤੀ ਹੈ ਤਾਂ ਜੋ ਉਹਨਾਂ ਨੂੰ ਉਸ ਸੱਚਮੁੱਚ ਮੁਸ਼ਕਲ ਚੁਣੌਤੀ 'ਚੋਂ ਲੰਘਣ ਵਿੱਚ ਮਦਦ ਕੀਤੀ ਜਾ ਸਕੇ ਜਿਸ ਦਾ ਇਸ ਸਮੇਂ ਸਾਹਮਣਾ ਕੀਤਾ ਜਾ ਰਿਹਾ। ਯੋਗ ਉਸਾਰੀ ਕਾਮੇ ਜਿਨ੍ਹਾਂ ਨੂੰ ਮਨੋਵਿਗਿਆਨਕ ਸਹਾਇਤਾ ਦੀ ਲੋੜ ਹੈ ਉਹ ਹੈਲਪਲਾਈਨ ਨੰਬਰ 1-800-807-2433 ਤੇ ਕਾਲ ਕਰਕੇ ਉਹਨਾਂ ਤੱਕ ਪਹੁੰਚ ਕਰ ਸਕਦੇ ਨੇ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਇੱਕ ਨਵਾਂ ਲੇਗਰ ਪੋਲ ਦਰਸਾਉਂਦਾ ਹੈ ਕਿ ਕਿਊਬਿਕ ਦੇ ਜ਼ਿਆਦਾਤਰ ਲੋਕ ਕਾਨੂੰਨੀ ਬਲੱਡ ਅਲਕੋਹਲ ਦੀ ਸੀਮਾ ਨੂੰ 0.08 ਤੋਂ 0.05 ਤੱਕ ਘਟਾਉਣ ਦਾ ਸਮਰਥਨ ਕਰਦੇ ਨੇ। ਇਹ ਪੋਲ ਦੱਸਦਾ ਹੈ ਕਿ 61% ਲੋਕ ਚਾਹੁੰਦੇ ਨੇ ਸੀਮਾ ਘਟਾਈ ਜਾਵੇ। ਇਹ ਪਿਛਲੇ ਸਾਲ ਤੋਂ 7 ਅੰਕਾਂ ਦਾ ਵਾਧਾ, ਜਿੱਥੇ ਮਾਰਚ 2024 'ਚ ਪ੍ਰਵਾਨਗੀ ਦਰ 54% ਸੀ। ਕਿਊਬਿਕ ਸਿਟੀ ਪੁਲਿਸ ਸਰਵਿਸ ਨੇ ਹਾਲ ਹੀ ਦੇ ਦਿਨਾਂ 'ਚ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੈਕਸਟ੍ਰੋਸ਼ਨ ਦੇ ਕਈ ਮਾਮਲੇ ਰਿਪੋਰਟ ਕੀਤੇ ਜਾਣ ਤੋਂ ਬਾਅਦ ਚੌਕਸੀ ਵਰਤਣ ਦੀ ਮੰਗ ਕੀਤੀ ਹੈ। ਪੁਲਿਸ ਫੋਰਸ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਇਸ ਸਕੀਮ ਦੇ ਸ਼ਿਕਾਰ ਜ਼ਿਆਦਾਤਰ 12-17 ਸਾਲ ਦੀ ਉਮਰ ਦੇ ਨੌਜਵਾਨ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ। ਮਾਪਿਆਂ ਨੂੰ ਆਪਣੇ ਕਿਸ਼ੋਰਾਂ ਨਾਲ ਇਸ ਵਿਸ਼ੇ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਜੋ ਸੈਕਸਟਿੰਗ ਨਾਲ ਜੁੜੇ ਜੋਖਮਾਂ ਬਾਰੇ ਉਹਨਾਂ ਦੀ ਜਾਗਰੂਕਤਾ ਵਧਾਈ ਜਾ ਸਕੇ। ਇਸ ਸੰਦਰਭ 'ਚ SPVQ ਸਿਫਾਰਿਸ਼ ਕਰਦਾ ਕਿ ਨਿੱਜੀ ਸਮੱਗਰੀ ਨੂੰ ਔਨਲਾਈਨ 'ਤੇ ਸਾਂਝਾ ਨਾ ਕਰੋ, ਉਹਨਾਂ ਲੋਕਾਂ ਨਾਲ ਵੀ ਜਿਨ੍ਹਾਂ 'ਤੇ ਤੁਸੀਂ ਭਰੋਸਾ ਨਹੀਂ ਕਰਦੇ ਕਿਉਂਕਿ ਉਹ ਸਮੱਗਰੀ ਨੂੰ ਕਾਪੀ, ਰਿਕਾਰਡ ਜਾਂ ਹੈਕ ਕਰ ਸਕਦੇ ਨੇ, ਉਹਨਾਂ ਦੇ ਨਾਲ ਵੀ ਸਾਂਝੀ ਨਾ ਕਰੋ। ਜੇਕਰ ਤੁਸੀਂ ਪੀੜਤ ਹੋ ਤਾਂ ਭੁਗਤਾਨ ਨਾ ਕਰੋ, ਸਕਰੀਨਸ਼ੋਟ ਲਓ, ਐਕਸਚੇਂਜ ਰੱਖੋ ਅਤੇ ਤੁਰੰਤ ਕਿਊਬਿਕ ਸਿਟੀ ਪੁਲਿਸ ਵਿਭਾਗ ਨੂੰ ਸਥਿਤੀ ਦੀ ਰਿਪੋਰਟ ਕਰੋ। SPVQ ਵੈਬਸਾਈਟ ਨੂੰ ਉਤਸ਼ਾਹਿਤ ਕਰ ਰਿਹਾ। ਇਹ ਵੈਬਸਾਈਟ ਹੈ snaptopias.ca, ਜਿੱਥੇ ਨੌਜਵਾਨ ਅਤੇ ਮਾਪੇ ਸੈਕਸਿੰਗ ਨਾਲ ਸੰਬੰਧਿਤ ਮੁੱਦਿਆਂ 'ਤੇ ਢੁਕਵੀਂ ਜਾਣਕਾਰੀ ਹਾਸਲ ਕਰ ਸਕਦੇ ਨੇ। ਓਲਡ ਬਰੂਰੀ ਮਿਸ਼ਨ ਨੇ ਅਧਿਕਾਰਤ ਤੌਰ 'ਤੇ ਮੌਂਟਰੀਅਲ ਦੇ ਸੇਂਟ ਮਿਸ਼ੇਲ 'ਚ ਬੇਘਰ ਹੋਣ ਦੇ ਜੋਖਮ ਵਾਲੇ ਬਜ਼ੁਰਗਾਂ ਲਈ ਇੱਕ ਨਵੀਂ ਮੁੜ ਨਿਵਾਸ ਸਹੂਲਤ ਖੋਲ੍ਹੀ ਹੈ। ਇੱਕ ਨਿਵਾਸੀ ਜੋ ਕਿ ਇੱਕ ਆਸਰੇ 'ਚ ਰਹਿਣ ਤੋਂ ਬਾਅਦ 3 ਮਹੀਨਿਆਂ ਤੋਂ ਇਸ ਸਹੂਲਤ 'ਚ ਹੈ, ਡਾਢਾ ਖੁਸ਼ ਨਜ਼ਰ ਆ ਰਿਹਾ। ਉਹਨਾਂ ਨੇ ਇੱਕ ਵਿਅਕਤੀ ਨੂੰ ਲੋੜੀਂਦੀ ਹਰ ਚੀਜ਼ ਦਿੱਤੀ ਹੈ, ਇੱਕ ਬਿਸਤਰਾ, ਸੋਫਾ, ਮੇਜ਼ ਹੈ ਅਤੇ ਹੋਰ ਕੁਝ ਉਪਕਰਨ ਨੇ। ਸਭ ਕੁਝ ਹੈ, ਇਹ ਬਹੁਤ ਹੀ ਆਰਾਮਦਾਇਕ ਹੈ। ਮਰੇਲਾ ਅਤੇ ਲੀਨੋ ਸਪੋਟੋ ਪਵੇਲੀਅਨ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 27 ਲੋਕਾਂ ਦੇ ਰਹਿਣ ਲਈ ਤਿਆਰ ਹੈ, ਜੋ ਕਿ ਘੱਟ ਗਤੀਸ਼ੀਲਤਾ ਵਾਲੇ ਲੋਕਾਂ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਰਿਹਾਇਸ਼ੀ ਸੰਕਟ ਨੂੰ ਦੂਰ ਕਰਨ 'ਚ ਮਦਦ ਕਰਨ ਵਾਸਤੇ ਮੌਂਟਰੀਅਲ 'ਚ ਬੇਘਰ ਹੋਣ ਦਾ ਅਨੁਭਵ ਕਰਨ ਵਾਲੇ ਲਗਭਗ 44% ਇਸ ਉਮਰ ਵਰਗ ਵਿੱਚ ਨੇ ਅਤੇ ਉਹ ਇੱਥੇ ਆ ਕੇ ਰਹਿ ਸਕਦੇ ਨੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਖਿਆ ਕਿ ਉਹ ਵਾਸ਼ਿੰਗਟਨ 'ਚ 2 ਇਜ਼ਰਾਈਲੀ ਦੂਤਾਵਾਸ ਕਰਮਚਾਰੀਆਂ ਦੀ ਹੱਤਿਆ ਤੋਂ ਬਹੁਤ ਦੁਖੀ ਅਤੇ ਹੈਰਾਨ ਨੇ। ਦੋਵੇਂ ਸਟਾਫ ਮੈਂਬਰ ਇੱਕ ਯਹੂਦੀ ਅਜਾਇਬ ਘਰ ਵਿੱਚ ਇੱਕ ਸਮਾਗਮ ਤੋਂ ਬਾਹਰ ਜਾ ਰਹੇ ਸਨ ਜਦੋਂ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਬੰਦੂਕਧਾਰੀਆਂ, ਜਿਨ੍ਹਾਂ ਦੀ ਪਛਾਣ ਪੁਲਿਸ ਵੱਲੋਂ ਸ਼ਿਕਾਗੋ ਦੇ 31 ਸਾਲਾ ਏਲੀਅਸ ਰੋਡਰਿਕਸ ਵਜੋਂ ਕੀਤੀ ਗਈ ਹੈ, ਅਜਾਇਬ ਘਰ ਵਿੱਚ ਦਾਖਲ ਹੋਇਆ ਅਤੇ ਉਹਨੂੰ ਸਮਾਗਮ ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਉਸ ਨੇ ਆਜ਼ਾਦ ਆਜ਼ਾਦ ਫਲਸਤੀਨ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਅਮੈਰੀਕਾ 'ਚ ਇਜ਼ਰਾਈਲੀ ਰਾਜਦੂਤ ਯਚੀਏ ਲੇਟਰ ਦੇ ਅਨੁਸਾਰ ਮਾਰੇ ਗਏ ਦੋਵੇਂ ਵਿਅਕਤੀ, ਜਿਨ੍ਹਾਂ ਦੀ ਪਛਾਣ ਇਜ਼ਰਾਈਲੀ ਨਾਗਰਿਕ ਯਾਰੋਨ ਅਤੇ ਅਮਰੀਕੀ ਸਾਰਾ ਮਿਲਗ੍ਰਿਮ ਵਜੋਂ ਹੋਈ ਹੈ, ਇੱਕ ਨੌਜਵਾਨ ਜੋੜਾ ਸੀ ਜਿਨ੍ਹਾਂ ਦੀ ਕਿ ਜਲਦੀ ਹੀ ਇੰਗੇਜਮੈਂਟ ਹੋਣ ਵਾਲੀ ਸੀ। ਕੈਨੇਡਾ 'ਚ ਪਹਿਲੀ ਵਾਰ ਹੋਣ ਵਾਲੇ ਪੇਸ਼ੇਵਰ ਆਊਟਡੋਰ ਬਾਸਕਟਬਾਲ ਖੇਡ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਮੌਂਟਰੀਅਲ 'ਚ ਹੋਣੇ ਸੀ, ਪਰ ਖਰਾਬ ਮੌਸਮ ਕਾਰਨ ਇਹ ਮੁਲਤਵੀ ਕਰ ਦਿੱਤੇ ਗਏ ਨੇ। ਮੌਂਟਰੀਅਲ ਅਲਾਇੰਸ ਦਾ ਮੈਚ ਐਤਵਾਰ ਨੂੰ 25 ਮਈ ਸ਼ਾਮੀ 7:30 ਤੱਕ ਮੁਲਤਵੀ ਕੀਤਾ ਗਿਆ ਕਿਉਂਕਿ ਸ਼ੁੱਕਰਵਾਰ ਯਾਨੀ ਕਿ ਅੱਜ ਰਾਤ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਖਰਾਬ ਮੌਸਮ ਦੇ ਖਤਰਿਆਂ ਨਾਲ ਖੇਡ ਐਤਵਾਰ ਤੱਕ ਮੁੜ ਤੈਅ ਕਰਨ ਨਾਲ ਕੈਨੇਡਾ ਦੇ ਪਹਿਲੇ ਆਊਟਡੋਰ ਪ੍ਰੋ ਬਾਸਕਟਬਾਲ ਗੇਮ ਲਈ ਇੱਕ ਸੁਰੱਖਿਅਤ, ਆਨੰਦਦਾਇਕ ਅਨੁਭਵ ਯਕੀਨੀ ਬਣਦਾ ਅਤੇ ਇਸ ਪ੍ਰੋਗਰਾਮ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਅੱਗੇ ਵਧਣ ਦੀ ਆਗਿਆ ਮਿਲ ਰਹੀ ਹੈ। 2024 'ਚ ਕਿਊਬਿਕ ਦੀਆਂ ਸੜਕਾਂ 'ਤੇ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹੀ ਘੱਟ ਗਈ ਹੈ, ਪਰ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਸੰਬੰਧੀ ਮੁੱਦੇ ਹਾਲੇ ਵੀ ਕਾਇਮ ਨੇ। ਕੱਲ੍ਹ ਵੀਰਵਾਰ ਨੂੰ ਜਾਰੀ ਕੀਤੀ ਗਈ 2024 ਲਈ ਕਿਊਬਿਕ ਦੀ ਸੜਕ ਸੁਰੱਖਿਆ ਰਿਪੋਰਟ ਅਨੁਸਾਰ ਪਿਛਲੇ ਸਾਲ ਸੂਬੇ ਦੀਆਂ ਸੜਕਾਂ 'ਤੇ 379 ਮੌਤਾਂ ਹੋਈਆਂ, ਜੋ ਕਿ 2023 ਨਾਲੋਂ ਇੱਕ ਘੱਟ ਹੈ। 2024 'ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 27,854 ਸੀ, ਜੋ ਕਿ 2023 'ਚ 28,104 ਸੀ। 2019 ਤੋਂ 2023 ਦੀ ਔਸਤ ਦੇ ਮੁਕਾਬਲੇ 2024 ਦੀ ਸੜਕ ਸੁਰੱਖਿਆ ਰਿਪੋਰਟ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ 'ਚ 3 ਮੌਤਾਂ ਦੀ ਕਮੀ, 75 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ 'ਚ 2 ਮੌਤਾਂ ਦਾ ਵਾਧਾ ਅਤੇ ਭਾਰੀ ਟਰੱਕਾਂ ਜਾਂ ਟਰੈਕਟਰ ਟਰੇਲਰਾਂ 'ਚ ਸਵਾਰ ਲੋਕਾਂ 'ਚ 5 ਮੌਤਾਂ ਦਾ ਵਾਧਾ ਦਰਸਾਉਂਦੀ ਹੈ। ਕਿਊਬਿਕ ਸੂਬਾਈ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ 5 ਸੂਬਿਆਂ 'ਚ ਇੱਕ ਲਗਜ਼ਰੀ ਕਾਰਾਂ ਦੀ ਧੋਖਾਧੜੀ ਗਰੋਹ ਦੇ ਸੰਬੰਧ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦਾ ਕਹਿਣਾ ਕਿ 2022 ਅਤੇ 2023 ਵਿਚਕਾਰ ਓਨਟਾਰੀਓ, ਕਿਊਬਿਕ, ਮੈਨੀਟੋਬਾ, ਨਿਊ ਬ੍ਰੰਸਬਿਕ ਅਤੇ ਨੋਵਾ ਸਕੋਸ਼ੀਆ 'ਚ 22 ਕਾਰ ਡੀਲਰਸ਼ਿਪਾਂ ਨਾਲ $3.3 million ਤੋਂ ਵੱਧ ਦੀ ਧੋਖਾਧੜੀ ਕੀਤੀ ਗਈ। ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਕਿ ਸ਼ੱਕੀਆਂ ਨੇ ਕਾਰਾਂ ਖਰੀਦਣ ਲਈ ਜਾਲੀ ਦਸਤਾਵੇਜ਼ਾਂ, ਜਿਨ੍ਹਾਂ 'ਚ ID, ਕ੍ਰੈਡਿਟ ਰਿਪੋਰਟਾਂ, ਚੈੱਕ ਅਤੇ ਪੇ ਸਟੱਬ ਸ਼ਾਮਲ ਹਨ ਦੀ ਵਰਤੋਂ ਕਰਕੇ ਔਸਤਨ $1,26,500 ਦੀਆਂ ਗੱਡੀਆਂ ਪ੍ਰਾਪਤ ਕੀਤੀਆਂ। ਇੱਕ ਵਾਰ ਲਗਜ਼ਰੀ ਗੱਡੀਆਂ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਸ਼ੱਕੀ ਫਿਰ ਕਥਿਤ ਤੌਰ 'ਤੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਦੇ ਸਨ। ਪੁਲਿਸ ਦਾ ਕਹਿਣਾ ਕਿ ਇਹ ਸੈੱਲ ਮੌਂਟਰੀਅਲ ਦੇ ਉੱਤਰ ਵਿੱਚ ਇੱਕ ਉਪਨਗਰ ਕਿਊਬਿਕ ਦੇ ਮਾਸਕੋਚੇ ਤੋਂ ਸ਼ੁਰੂ ਹੋਇਆ ਸੀ ਅਤੇ ਜਾਂਚ ਦੌਰਾਨ 2 ਵਾਹਨ ਵੀ ਬਰਾਮਦ ਕੀਤੇ ਗਏ ਨੇ। ਮਾਸਕੋਚੇ ਤੋਂ 3 ਆਦਮੀ, ਇੱਕ 47 ਸਾਲ, ਮੌਂਟਰੀਅਲ ਤੋਂ 62 ਸਾਲ ਅਤੇ ਇੱਕ 61 ਸਾਲ ਵਿਅਕਤੀ, ਜੋ ਇਸ ਸਮੇਂ ਓਨਟਾਰੀਓ ਵਿੱਚ ਨਜ਼ਰਬੰਦ ਹੈ, ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੁਲਾਈ ਦੇ ਅੱਧ ਵਿੱਚ ਕਿਊਬਿਕ 'ਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਕਿ ਉਹ ਹਾਲੇ ਵੀ ਇਸ ਮਾਮਲੇ ਨਾਲ ਜੁੜੇ ਇੱਕ 42 ਸਾਲਾ ਵਿਅਕਤੀ ਦੀ ਭਾਲ ਕਰ ਰਹੇ ਨੇ, ਜੋ ਮਾਸਕੋਚੇ ਦਾ ਰਹਿਣ ਵਾਲਾ ਹੈ। ਏਕਤਾ ਦੇ ਸ਼ਕਤੀਸ਼ਾਲੀ ਪ੍ਰਦਰਸ਼ਨ 'ਚ ਸੈਂਟਨੀਅਲ ਅਕੈਡਮੀ ਡਾਊਨਟਾਊਨ ਮੌਂਟਰੀਅਲ 'ਚ ਇੱਕ ਪ੍ਰਾਈਵੇਟ ਸਕੂਲ, ਜੋ ਵਿਸ਼ੇਸ਼ ਲੋੜਾਂ ਵਾਲੇ 300 ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦਾ ਹੈ, ਸ਼ੁੱਕਰਵਾਰ ਨੂੰ ਆਪਣੇ ਸਕੂਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ 'ਚ ਮਦਦ ਕਰਨ ਲਈ ਇੱਕ ਪ੍ਰੋਫਿਟ ਸੰਗੀਤ ਸਮਾਰੋਹ ਲਈ ਇਕੱਠਾ ਹੋ ਰਿਹਾ। ਇਹ ਸਕੂਲ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਅਤੇ ਅਕਾਦਮਿਕ ਸਾਲ ਦੇ ਅੰਤ ਤੱਕ ਹੋ ਸਕਦਾ ਇਹਨੂੰ ਬੰਦ ਕਰਨਾ ਪਵੇ, ਇਸ ਲਈ ਅਜਿਹਾ ਕੀਤਾ ਗਿਆ। ਸਾਰਿਆਂ ਨੂੰ ਪ੍ਰੇਰਣਾਦਾਇਕ ਸ਼ਾਮ ਵਾਸਤੇ ਆਓ ਸ਼ਤਾਬਦੀ ਬਚਾਓ ਸਾਡੇ ਬੱਚਿਆਂ ਲਈ ਇੱਕ ਭਵਿੱਖ ਵਾਸਤੇ ਸੱਦਾ ਦਿੱਤਾ ਗਿਆ। ਫ੍ਰੈਂਚ ਪ੍ਰੋਗਰਾਮ, ਜੋ ਕਿ ਅੱਧੇ ਵਿਦਿਆਰਥੀ ਸੰਗਠਨ ਦੀ ਸੇਵਾ ਕਰਦਾ, ਖਾਸ ਤੌਰ 'ਤੇ ਕਮਜ਼ੋਰ ਹੈ ਕਿਉਂਕਿ ਇਹਨੂੰ ਫਰੀਜ਼ ਕਾਰਨ ਸਰਕਾਰੀ ਫੰਡ ਪ੍ਰਾਪਤ ਨਹੀਂ ਹੁੰਦੇ। ਸਕੂਲ ਨੇ ਐਮਰਜੈਂਸੀ ਸਹਾਇਤਾ ਲਈ ਅਰਜ਼ੀ ਦਿੱਤੀ ਹੈ, ਪਰ ਸਰਕਾਰੀ ਦਖਲ ਤੋਂ ਬਿਨਾਂ ਇਸ ਦਾ ਭਵਿੱਖ ਅਨਿਸ਼ਚਿਤ ਹੈ। ਅਮਰੀਕਾ 'ਚ ਇੱਕ ਵਾਰੀ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਕੱਲ੍ਹ ਵੀਰਵਾਰ ਵਰਜੀਨੀਆ ਦੇ ਲੈਂਗਲੀ 'ਚ CIA ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਗਾਰਡਾਂ ਨੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ। CIA ਨੇ ਇਸ ਘਟਨਾ ਨੂੰ ਏਜੰਸੀ ਦੇ ਮੁੱਖ ਗੇਟ ਦੇ ਨੇੜੇ ਵਾਪਰੀ ਸੁਰੱਖਿਆ ਘਟਨਾ ਦੱਸਿਆ। ਬਾਅਦ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ। ਬੁਲਾਰਿਆਂ ਅਨੁਸਾਰ ਕਰਮਚਾਰੀ ਨੂੰ ਵਿਕਲਪਕ ਰਸਤੇ ਲੈਣ ਦੀ ਸਲਾਹ ਦਿੱਤੀ ਗਈ ਸੀ, ਪਰ ਉਸਨੇ ਇਨਕਾਰ ਕਰ ਦਿੱਤਾ। ਗੋਲੀਬਾਰੀ ਦੀ ਪੁਸ਼ਟੀ ਤਾਂ ਹਾਲੇ ਨਹੀਂ ਕੀਤੀ ਗਈ, ਪਰ ਕਿਹਾ ਗਿਆ ਕਿ ਹੈੱਡਕੁਆਰਟਰ ਦੇ ਬਾਹਰ ਇੱਕ ਸੁਰੱਖਿਆ ਘਟਨਾ ਵਾਪਰੀ ਸੀ। ਕੈਨੇਡਾ 'ਚ ਵੱਧਦੀ ਮਹਿੰਗਾਈ ਦਾ ਖਮਿਆਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਝੱਲਣਾ ਪੈ ਰਿਹਾ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਵਿੱਚ ਭੋਜਨ ਪ੍ਰਦਾਨ ਕਰਨ ਵਾਲੇ ਫੂਡ ਬੈਂਕਾਂ ਨੇ ਫੈਸਲਾ ਕੀਤਾ ਉਹ ਸਿਰਫ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਹੀ ਮਦਦ ਕਰਨਗੇ। ਇਸ ਨਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀਆਂ ਲਈ ਖਾਣੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ। ਕੈਨੇਡਾ 'ਚ ਫੂਡ ਬੈਂਕ ਉਹਨਾਂ ਲੋਕਾਂ ਨੂੰ ਭੋਜਨ ਪ੍ਰਦਾਨ ਕਰਦੇ ਨੇ ਜੋ ਭੋਜਨ ਦੀ ਅਸੁਰੱਖਿਅਤ ਸਥਿਤੀ ਵਿੱਚ ਨੇ, ਅਤੇ ਵਿਦੇਸ਼ੀ ਵਿਦਿਆਰਥੀ ਵੀ ਭੋਜਨ ਲਈ ਫੂਡ ਬੈਂਕਾਂ 'ਤੇ ਨਿਰਭਰ ਕਰਦੇ ਸਨ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੂਡ ਬੈਂਕ ਨਾ ਸਿਰਫ ਭੋਜਨ ਦਿੰਦੇ ਸਨ, ਸਗੋਂ ਉਹਨਾਂ ਲਈ ਇੱਕ ਲੋੜ ਵੀ ਸੀ। ਵਿਦਿਆਰਥੀਆਂ ਦਾ ਕਹਿਣਾ, ਫੂਡ ਬੈਂਕ ਨੇ ਉਹਨਾਂ ਨੂੰ ਹਰ ਮਹੀਨੇ $300 to $400 ਕੈਨੇਡੀਅਨ ਡਾਲਰ ਬਚਾਉਣ ਵਿੱਚ ਮਦਦ ਕੀਤੀ। ਫੂਡ ਬੈਂਕ ਵਿਦਿਆਰਥੀਆਂ ਲਈ ਆਸਾਨੀ ਨਾਲ ਭੋਜਨ ਪ੍ਰਾਪਤ ਕਰਨ ਦਾ ਇੱਕ ਸਰੋਤ ਸੀ। ਬਹੁਤ ਸਾਰੇ ਭਾਰਤੀ ਵਿਦਿਆਰਥੀ ਇਹਨਾਂ ਫੂਡ ਬੈਂਕਾਂ 'ਤੇ ਨਿਰਭਰ ਕਰਦੇ ਸਨ, ਪਰ ਹਾਲ ਹੀ ਦੇ ਹਫ਼ਤਿਆਂ 'ਚ ਕਈ ਫੂਡ ਬੈਂਕ ਨੈੱਟਵਰਕਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੋਜਨ ਨਾ ਦੇਣ ਦਾ ਫੈਸਲਾ ਕੀਤਾ। ਇਸ ਫੈਸਲੇ ਨਾਲ ਵਿਦੇਸ਼ੀ ਵਿਦਿਆਰਥੀ ਕਾਫ਼ੀ ਪਰੇਸ਼ਾਨੀ ਅਤੇ ਉਲਝਣ ਵਿੱਚ ਨੇ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ਼੍ਰੀ ਅਕਾਲ।